ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿੱਦ ਹੋਤੀ ਮੇਰੇ ਸਤਿਗੁਰਾ ਸਾ ਬਿੱਦ ਤੁਮ ਹਰ ਜਾਣ ਹੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਫਿਰ ਆਈ ਘਰ ਅਰਜਨ ਪੁੱਤ ਸੰਸਾਰੀ ਗੁਰੂ ਕਾਵੈ ਜਾਣ ਨਾ ਦੇਸਾ ਸੋਢੀਓ ਹੋਰ ਸੇ ਅਜਰ ਨਾ ਜਰਿਆ ਜਾਵੈ ਘਰ ਹੈ ਕੀ ਵੱਥ ਘਰ ਹੈ ਰਹਾਵੈ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਵਣ ਹੋ ਤੈ ਆਥਵਣ ਹੋ ਚੌਹ ਚੱਕੀ ਕੀ ਅਨਲੋਆ ਧਰਨ ਗਗਨ ਨਵਖੰਡ ਮਹਿ ਜੋਤ ਸੌ ਰੂਪੀ ਰਹਿਓ ਪਾਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਖ ਹਰ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟੁਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟੁਲੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟੁਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟੁਲੀ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੁਪਹਿਰ ਦੇ ਸਮੇਂ ਦੌਰਾਨ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਕੇ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮਹਾਨ ਪਰਉਪਕਾਰੀ ਸਤਿਗੁਰੂ ਨਾਮ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਤਿਨ੍ਹਾਂ ਸਤਿਗੁਰਾਂ ਦੇ ਗੁਰਿਆਈ ਗੱਦੀ ਨੂੰ ਸਮਰਪਿਤ ਪਾਵਨ ਬਾਣੀ ਦੇ ਸ਼ਬਦ ਸਰਵਣ ਕਰਕੇ ਗੁਰੂ ਕੇ ਦਰਸ਼ਨ ਦਿਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਗੁਰੂ ਕੀ ਧੁਰ ਕੀ ਬਾਣੀ ਦੀ ਕਥਾ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਜਗਿਆਸੂ ਹਿਰਦਾ ਹੋਵੇ, ਸ਼ਰਧਾ ਭਾਵਨਾ ਹੋਵੇ ਅਤੇ ਲੜੀਵਾਰ ਕਥਾ ਕਰਨ ਵਿੱਚ ਮਨ ਚਿੱਤ ਜ਼ਿਆਦਾ ਪ੍ਰਸੰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭਾਵੇਂ ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਗੱਦੀ ਦਿਵਸ ਹੈ, ਜਿਨ੍ਹਾਂ ਸਤਿਗੁਰਾਂ ਦੇ ਪਰ ਪੁਕਾਰ ਕੋਈ ਗਿਣ ਨਹੀਂ ਸਕਦਾ ਹੈ, ਕੋਈ ਤੁਲਨਾ ਨਹੀਂ ਹੋ ਸਕਦੀ ਹੈ। ਐਸੇ ਮਹਾਨ ਪਰਉਪਕਾਰੀ ਸਤਿਗੁਰੂ, ਆਪਾਂ ਉਹ ਵੀ ਥੋੜ੍ਹੀ ਕੁ ਵਿਚਾਰ ਕਰਾਂਗੇ। ਜੇ ਲੜੀਵਾਰ ਕਥਾ ਨਾ ਹੋ ਸਕੀ ਤਾਂ ਫਿਰ ਆਪਾਂ ਕੱਲ੍ਹ ਨੂੰ ਗੁਰੂ ਕੀ ਬਖਸ਼ਿਸ਼ ਨਾਲ ਅੱਗੇ ਸ਼ਬਦ ਜਿਹੜੇ ਬੈਰਾਗਮਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਸੋ ਚੱਲ ਰਹੇ ਹਨ, ਮਾਇਆ ਦੇ ਵਿੱਚ ਜਿਸ ਕਰਕੇ ਨਿਰਲੇਪ ਹੋ ਜਾਈਏ, ਮਾਇਆ ਦੇ ਬੰਧਨ ਜਿਹੜੇ ਖੁੱਲ ਜਾਣ, ਐਸਾ ਉਪਦੇਸ਼ ਜਿਨ੍ਹਾਂ ਵਿੱਚ ਸਤਿਗੁਰੂ ਜੀ ਬੈਰਾਗਮਈ ਬਖਸ਼ਿਸ਼ ਕਰਦੇ ਆ ਰਹੇ ਹਨ, ਉਹ ਆਪਾਂ ਕੱਲ੍ਹ ਤੋਂ ਪ੍ਰਾਰੰਭ ਕਰ ਲਵਾਂਗੇ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ 15/4/1563 ਈਸਵੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਹਾਨ ਮਾਤਾ ਭਾਨੀ ਜੀ ਦੀ ਪਾਵਨ ਕੁੱਖ ਤੋਂ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਗੁਰੂ ਸਾਹਿਬਾਨ ਹਨ ਜਿਨ੍ਹਾਂ ਦਾ ਪਾਵਨ ਅਵਤਾਰ ਵੀ ਵਾਹਿਗੁਰੂ ਦੀ ਬਖਸ਼ਿਸ਼ ਨਾਲ ਗੁਰੂ ਘਰ ਵਿਖੇ, ਸਾਰਾ ਬਚਪਨਾ ਵੀ ਗੁਰੂ ਘਰ ਵਿਖੇ, ਔਰ ਗੁਰਮਤ ਦੀ ਜਿਹੜੀ ਸੋਝੀ ਹੈ ਆਦਿ ਕਾਲ ਤੋਂ ਆਪ ਜੀ ਨੂੰ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰੂ ਘਰ ਵਿਖੇ ਹੋਇਆ। 11 ਸਾਲ ਬਚਪਨ ਦੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਤੀਤ ਹੁੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਗਾਹ ਉਹ ਪਵਿੱਤਰ ਆਤਮਾ, ਸੰਤ ਆਤਮਾ, ਮਾਤਾ ਭਾਨੀ ਜੀ ਦੀ ਮਿਹਰ, ਉਹਨਾਂ ਦੀ ਗੋਦ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੋਦੀ ਦੇਖ ਰੇਖ ਹੇਠ ਆਪ ਜੀ ਦੀ ਪਾਲਣਾ ਪੋਸ਼ਣਾ ਹੁੰਦੀ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਜਦੋਂ ਮਿਲਦੀ ਹੈ, ਉਸ ਵੇਲੇ ਇਤਿਹਾਸਕਾਰਾਂ ਨੇ ਜਿਹੜਾ ਪੱਖ ਦਿੱਤਾ ਉਹ ਇਹ ਆਉਂਦਾ ਵੀ ਪਹਿਲਾਂ ਹੀ ਆਪ ਜੀ ਦੀ ਬੇਬਲ ਹਾਲਤ ਸੀ। ਗੁਰਿਆਈ ਗੱਦੀ ਵੇਲੇ ਆਪ ਜੀ ਨੇ ਪਾਵਨ ਸ਼ਬਦ ਉਚਾਰਨ ਕੀਤੇ ਲਾਹੌਰ ਦੀ ਧਰਤੀ 'ਤੇ। ਸਤਿਗੁਰਾਂ ਨੇ ਉਹ ਸ਼ਬਦ ਪੜ੍ਹ ਕੇ ਅਤੇ ਹੈਰਾਨ ਹੋਏ, ਪ੍ਰਸੰਨ ਚਿੱਤ ਹੋਏ, ਧੁਰੋਂ ਅਕਾਲ ਪੁਰਖ ਦਾ ਹੁਕਮ ਜਾਣ ਕੇ, ਬਖਸ਼ਿਸ਼ ਜਾਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਿਆਈ ਗੱਦੀ ਬਖਸ਼ ਦਿੱਤੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਸਾਖੀ ਬੜੀ ਮਹਾਨ ਹੈ, ਜਿਵੇਂ ਆਪ ਜੀ ਨੂੰ ਗੁਰਿਆਈ ਮਿਲਦੀ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਸਾਧ ਸੰਗਤ ਜੀ ਗੁਰਿਆਈ ਮਿਲਦੀ ਆਪ ਜੀ ਨੂੰ 18 ਸਾਲ ਦੀ ਆਜੂ ਵਿੱਚ, ਸੰਨ 1/9/1581 ਨੂੰ 63 ਦਾ ਆਪ ਜੀ ਦਾ ਜਨਮ ਹੈ, ਅਵਤਾਰ ਹੈ। 1/9/1581 ਨੂੰ ਆਪ ਜੀ ਨੂੰ ਗੁਰਿਆਈ ਪ੍ਰਾਪਤ ਹੁੰਦੀ ਅੱਜ ਵਾਲੇ ਦਿਨ। ਔਰ ਜਿਸ ਵੇਲੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਭਰਾਤਾ ਭਾਈ ਸਹਾਰੀ ਮੱਲ ਜੀ ਆਪ ਜੀ ਦੇ ਤਾਇਆ ਜੀ ਉਹਨਾਂ ਦੇ ਲੜਕੇ ਦੀ ਸ਼ਾਦੀ ਸੀ। ਸੋ ਉਹਨਾਂ ਨੇ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਨਤੀ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਿ ਇਸ ਵੇਲੇ ਆਪ ਜੀ ਜ਼ਰੂਰ ਪਹੁੰਚਿਓ। ਸੋ ਤੁਹਾਡੇ ਆਉਣ ਨਾਲ ਸਾਡੇ ਇਸ ਕਾਰਜ ਦੀ ਸ਼ੋਭਾ ਬਹੁਤ ਵੱਧ ਜਾਵੇਗੀ। ਕਿਰਪਾ ਕਰਿਓ, ਦੀਦਾਰੇ ਬਖਸ਼ਿਓ। ਗੁਰੂ ਰਾਮਦਾਸ ਮਹਾਰਾਜ ਕੁਝ ਸਮਾਂ ਚੁੱਪ ਰਹੇ, ਫਿਰ ਕਹਿਣ ਲੱਗੇ, ਹੈ ਭਰਾਤਾ ਜੀ, ਤੁਹਾਡਾ ਸੱਦਾ ਕਬੂਲ ਹੈ ਪਰ ਅਸੀਂ ਨਹੀਂ ਜਾ ਸਕਦੇ। ਸਾਡੇ ਸਾਹਿਬਜ਼ਾਦਿਆਂ ਵਿੱਚੋਂ ਇੱਕ ਸਾਹਿਬਜ਼ਾਦਾ ਜਾਵੇਗਾ, ਉਹ ਹਰ ਤਰ੍ਹਾਂ ਕਰਕੇ ਇਸ ਛਾਦੀ ਵਿੱਚ ਹੱਥ ਵਟਾਵੇਗਾ। ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਾਰਨ ਦੱਸਿਆ ਕਿ ਜੇ ਭਰਾਤਾ ਜੀ ਅਸੀਂ ਜਾਂਦੇ ਹਾਂ ਇੱਥੋਂ ਛਾਦੀ ਦੇ ਵਿੱਚ, 5-7 ਦਿਨ ਐਵੇਂ ਉੱਥੇ ਲੱਗ ਜਾਣਗੇ ਆਉਣ ਜਾਣ ਦਾ ਸਮਾਂ। ਔਰ ਕਿਹਾ ਇੱਕ ਤਾਂ ਇਹ ਆ ਵੀ ਇੱਥੇ ਕਾਰ ਸੇਵਾ ਚੱਲ ਰਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਕਾਰ ਸੇਵਾ ਜਿਹੜੀ ਉਹ ਰੁਕ ਜਾਵੇਗੀ। ਸਰੋਵਰ ਦੀ ਕਾਰ, ਦੂਜਾ ਸਿੱਖ ਸੰਗਤਾਂ ਇੱਥੇ ਆਉਂਦੀਆਂ ਨੇ, ਸਾਡਾ ਇੱਥੇ ਰਹਿਣ ਦਾ ਪਤਾ ਹੋਣ ਕਰਕੇ ਦੀਦਾਰੇ ਕਰਨ ਵਾਸਤੇ ਜਥਿਆਂ ਦੇ ਜਥੇ ਚੌਹਾਂ ਕੁੰਟਾਂ ਤੋਂ, ਉਹ ਸੰਗਤ ਜਦੋਂ ਇੱਥੇ ਆਵੇਗੀ ਤਾਂ ਉਹਨਾਂ ਦਾ ਸਾਡੇ ਨਾਲ ਮਿਲਾਪ ਨਹੀਂ ਹੋਵੇਗਾ, ਅਤੇ ਸੰਗਤ ਫਿਰ ਇੱਥੋਂ ਲਾਹੌਰ ਜਾਵੇਗੀ। ਜਿਹੜੀ 6 ਮਹੀਨਿਆਂ 'ਤੇ ਸੰਗਤ ਆਉਂਦੀ ਸੀ ਉਹ ਫਿਰ ਮੁੜ ਨਹੀਂ ਸਕੇਗੀ ਅਤੇ ਇੱਥੋਂ ਲਾਹੌਰ ਜਾਵੇਗੀ। ਇਉਂ ਸੰਗਤ ਨੂੰ ਬਹੁਤ ਹੀ ਮੁਸ਼ਕਤ ਹੋਵੇਗੀ, ਜੇ ਕੋਈ ਉੱਥੇ ਨਾ ਗਈ ਤਾਂ ਇੱਥੋਂ ਖਾਲੀ ਮੁੜ ਜਾਵੇਗੀ ਗੁਰੂ ਨਾਨਕ ਦੇ ਉਦੇਸ਼ ਤੋਂ। ਸੋ ਜੇ ਸੰਗਤ ਉੱਥੇ ਅਸੀਂ ਜਾਂਦੇ ਹਾਂ, ਸਾਡੇ ਜਾਣ ਨਾਲ ਉੱਥੇ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗੇਗਾ, ਲਾਹੌਰ ਦੀਆਂ ਸੰਗਤਾਂ ਉੱਥੇ ਸਾਡੇ ਕੋਲ ਆਉਣਗੀਆਂ, ਇਕੱਠ ਰਹੇਗਾ, ਅਤੇ ਬਾਹਰਲੀਆਂ ਸੰਗਤਾਂ ਵੀ ਉੱਥੇ ਪਹੁੰਚਣਗੀਆਂ। ਤੁਹਾਡੇ ਤੋਂ ਇਸ ਕਰਕੇ ਇੰਨਾ ਪ੍ਰਬੰਧ ਨਹੀਂ ਹੋਣਾ ਵੀ ਉਹ ਸਾਰੀਆਂ ਸੰਗਤਾਂ ਨੂੰ ਤੁਸੀਂ ਲੰਗਰ ਛਕਾ ਸਕੋ, ਉਹਨਾਂ ਦਾ ਸੇਵਾ ਦਾ ਪ੍ਰਬੰਧ ਹੋ ਜਾਵੇ। ਇਉਂ ਸਾਡੇ ਉੱਥੇ ਜਾਣ ਵਿੱਚ ਤੁਹਾਨੂੰ ਵੀ ਦਿੱਕਤ ਆਵੇਗੀ, ਇੱਥੇ ਵੀ ਕਾਰ ਸੇਵਾ ਵਿੱਚ ਵਿਘਨ ਪੈਣਗੇ, ਇਸ ਕਰਕੇ ਸਾਡਾ ਜਾਣਾ ਠੀਕ ਨਹੀਂ ਹੈ। ਸਾਡਾ ਇੱਕ ਸਾਹਿਬਜ਼ਾਦਾ ਆਵੇਗਾ। ਸੋ ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਧਰਵਾਸਾ ਦਿੱਤਾ ਅਤੇ ਸਾਧ ਸੰਗਤ ਜੀ ਵਾਪਸ ਚਲੇ ਗਏ। ਸ਼ਾਦੀ ਦਾ ਟਾਈਮ ਆਇਆ, ਮਹਾਰਾਜ ਸਾਹਿਬ ਨੇ ਵੱਡੇ ਸਪੁੱਤਰ ਨੂੰ ਕਿਹਾ, ਉਹਨੇ ਜਵਾਬ ਦੇ ਦਿੱਤਾ। ਪ੍ਰਿਥੀ ਚੰਦ ਨੇ ਕਿਹਾ, ਇੱਥੇ ਮੇਰੇ ਤੋਂ ਬਿਨਾਂ ਕੰਮ ਨਹੀਂ ਚੱਲਣਾ। ਔਰ ਦੂਜੇ ਨੂੰ ਕਿਹਾ, ਮਹਾਂਦੇਵ ਨੂੰ ਉਹਨੇ ਕਿਹਾ, ਕੌਣ ਤਾਇਆ ਕੌਣ ਚਾਚਾ, ਵਿਰਕਤਤਾ ਦੀ ਛੜੀ ਮਾਰੀ, ਛੜੀ ਛੱਡੀ, ਜਦੋਂ ਕਿ ਇੱਥੇ ਹੁਕਮ ਦੀ ਕਾਰ ਸੀ। ਉਹ ਅਵਧੂਤ ਪੁਰਸ਼ ਸੀ, ਕਹਿਣ ਲੱਗਾ, ਕੌਣ ਤਾਇਆ ਕੌਣ ਚਾਚਾ ਕੌਣ ਭੂਆ ਕੌਣ ਫੁੱਫੜ, ਕੋਈ ਨਹੀਂ ਇੱਥੇ, ਮੈਨੂੰ ਨਾ ਇਹੋ ਜਿਹੇ ਥਾਂ 'ਤੇ ਘੱਲੋ। ਸੋ ਜਵਾਬ ਦੇ ਦਿੱਤਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਆਪ ਜੀ ਨੇ ਬੁਲਾਇਆ, ਆਗਿਆ ਕੀਤੀ। ਉਸੇ ਵੇਲੇ ਕਿਹਾ, 7 ਬਚਨ, ਭਾਵੇਂ ਮਨ, ਸੋ ਹਰ ਮਨ ਤਨ ਵਸਿਆ ਸੋਈ ਸੀ, ਪੂਰਨ ਬੈਰਾਗ ਗੁਰੂ ਦੇ ਚਰਨਾਂ ਨਾਲ, ਹਰ ਰੋਜ਼ ਦਰਸ਼ਨ ਦੀਦਾਰੇ ਸੇਵਾ ਸਿਮਰਨ, ਜਗਿਆਸੂ ਵਾਸਤੇ ਸਭ ਤੋਂ ਵੱਡਾ ਇਹ ਖਜ਼ਾਨਾ ਹੋਇਆ ਕਰਦਾ ਹੈ, ਜਿਹਦੇ ਬਿਨਾਂ ਉਹਦਾ ਸਰਦਾ ਨਹੀਂ, ਐਸਾ ਹਿਰਦਾ ਸੀ। ਪਰ ਹੁਕਮ ਸਮਝ ਕੇ ਸਤਿਗੁਰੂ ਦੀ ਖੁਸ਼ੀ ਜਾਣ ਕੇ ਕਿ ਇਸੇ ਵਿੱਚ ਹੀ ਭਲਾ ਹੈ, ਮਹਾਰਾਜ ਸਾਹਿਬ ਚਲੇ ਗਏ। ਉੱਥੇ ਸਾਰੀ ਤਰ੍ਹਾਂ ਕਰਕੇ ਹੱਥ ਵਟਾਇਆ, ਸਤਿਗੁਰਾਂ ਕਿਹਾ ਸੀ ਜਿੰਨਾ ਚਿਰ ਬੁਲਾਈਏ ਨਾ ਆਉਣਾ ਨਹੀਂ। ਸੋ ਸਾਰਾ ਕੁਝ ਕਰਨ ਤੋਂ ਬਾਅਦ ਧਰਮਸਾਲ ਬਣਵਾਈ, ਉੱਥੇ ਕੀਰਤਨ ਕਰਨ ਲੱਗ ਪਏ, ਸਤਸੰਗਤ ਕਾਇਮ ਕੀਤੀ ਆਪ ਜੀ ਦੇ ਅਵਤਾਰ ਸਥਾਨ ਡੱਬੀ ਬਾਜ਼ਾਰ ਵਿੱਚ। ਲਾਹੌਰ ਵਿਖੇ ਧਰਮਸਾਲ ਬਣਵਾ ਕੇ ਸਤਸੰਗਤ ਕਾਇਮ ਕੀਤੀ। ਬਹੁਤ ਹੀ ਚਿੱਤ ਦੀ ਬੇਬਲ ਹਾਲਤ ਹੋਈ। ਕਈ ਮਹੀਨੇ ਬਤੀਤ ਹੋ ਗਏ, ਸਾਲ ਦੇ ਕਰੀਬ ਸਮਾਂ। ਉਸ ਵੇਲੇ ਆਪਣੀ ਬੇਬਲ ਹਾਲਤ ਜਿਹੜੀ ਚਿੱਤ ਦੀ ਸੀ ਉਹ ਵਰਣਨ ਕੀਤੀ। ਮਾਂਝ ਮਹੱਲਾ ਪੰਜਵਾਂ ਘਰ ਚੌਥਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾ ਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਰਹਾਉ ਇਹ ਤਿੰਨ ਪਦੇ ਜਿਹੜੇ ਸੀ ਰਹਾਉਂ ਸਮੇਤ। ਬੇਬਲ ਹਾਲਤ ਪੀਹੇ ਦੀ ਨਿਆਈ ਚਿੱਤ, ਜਿਵੇਂ ਸਵੰਤੀ ਬੂੰਦ ਨੂੰ ਪਪੀਹਾ ਚਾਹੁੰਦਾ ਉਹਨੂੰ ਸ਼ਾਂਤੀ ਆਉਂਦੀ ਹੈ। ਤਰੇ ਮਿਟਦੀ ਇਵੇਂ ਗੁਰੂ ਕੇ ਦਰਸ਼ਨ ਦਿਦਾਰਿਆਂ ਦੀ ਸਵੰਤੀ ਬੂੰਦ ਨੂੰ ਚਿੱਤ ਰੂਪੀ ਪਪੀਹਾ ਆਪ ਜੀ ਦਾ ਤਰਸ ਰਿਹਾ ਸੀ। ਸੋ ਇਹ ਬੇਨਤੀਆਂ ਕੀਤੀਆਂ ਚਿੱਠੀ ਪਹਿਲੀ ਇੱਕ ਅੰਕ ਪਾ ਕੇ ਸਿੱਖ ਨੂੰ ਫੜਾਈ ਕਿ ਤੂੰ ਪਿਤਾ ਸਤਿਗੁਰੂ ਜੀ ਨੂੰ ਜਾ ਕੇ ਦੇ। ਉਹ ਆਇਆ ਅਤੇ ਪ੍ਰਿਥੀ ਚੰਦ ਨੇ, ਸੋ ਸਾਧ ਸੰਗਤ ਜੀ, ਉਹ ਚਿੱਠੀ ਮਹਾਰਾਜ ਸਾਹਿਬ ਤੱਕ ਜਾਣ ਨਾ ਦਿੱਤੀ, ਆਪਣੇ ਚੋਲੇ ਵਿੱਚ ਪਾ ਛੱਡੀ। ਦੂਜਾ ਪਦ ਆਪ ਜੀ ਨੇ ਉਚਾਰਨ ਕੀਤਾ, ਉਹ ਵੀ ਚਿੱਠੀ ਜਿਹੜੀ ਸੀ ਉਹਨੇ ਆਪਣੇ ਚੋਲੇ ਵਿੱਚ ਹੀ ਪਾ ਛੱਡੀ। ਸੋ ਤੀਜੀ ਪਦਾ ਜਿਹੜਾ ਸੀ, ਜਦੋਂ ਹੋਰ ਸਮਾਂ ਲੰਘ ਗਿਆ, ਆਪ ਜੀ ਨੇ ਕਿਹਾ ਕਿ ਸਤਿਗੁਰੂ ਨੇ ਕੁਝ ਦੱਸਿਆ ਨਹੀਂ। ਉਹਨਾਂ ਕਿਹਾ ਨਹੀਂ, ਸਤਿਗੁਰੂ ਨੇ ਕੁਝ ਨਹੀਂ ਕਿਹਾ। ਉਹ ਸਿੱਖ ਜਿਵੇਂ ਪ੍ਰਿਥੀ ਚੰਦ ਕਹਿੰਦਾ ਸੀ ਉਵੇਂ ਮੁੜ ਜਾਂਦਾ ਸੀ। ਮਹਾਰਾਜ ਸਾਹਿਬ ਨੇ ਕਿਹਾ ਤੁਸੀਂ ਆਪ ਜਾ ਕੇ ਮਹਾਰਾਜ ਦੇ ਹੱਥ ਵਿੱਚ ਫੜਾਉਣੀ ਹੈ ਪਿਤਾ ਸਤਿਗੁਰੂ ਜੀ ਦੇ। ਔਰ ਸਾਧ ਸੰਗਤ ਜੀ, ਉਸ ਵੇਲੇ ਸਿੱਖ ਆਇਆ, ਉਹਨੇ ਕਨਸੋ ਨਹੀਂ ਲੱਗਣ ਦਿੱਤੀ ਪ੍ਰਿਥੀ ਚੰਦ ਨੂੰ। ਸਿੱਧੀ ਜਾ ਕੇ ਚਿੱਠੀ ਮੱਥਾ ਟੇਕਿਆ, ਭੇਟਾ ਰੱਖੀ ਆਪਣੇ ਵੱਲੋਂ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ, ਅਤੇ ਚਿੱਠੀ ਰੱਖੀ, ਕਿਹਾ ਜੀ ਇਹ ਭੇਜੀ ਹੈ ਉਹਨਾਂ ਨੇ ਪੱਤਰਿਕਾ। ਜਦੋਂ ਸਤਿਗੁਰਾਂ ਨੇ ਪੜ੍ਹੀ ਬਾਣੀ, ਹੈਰਾਨ ਹੋ ਗਏ। ਔਰ ਅੰਕ ਵੇਖਿਆ, ਤਿੰਨ ਅੰਕ ਲਿਖਿਆ ਹੋਇਆ ਪਦੇ ਉੱਪਰ, ਕਹਿਣ ਲੱਗੇ ਆ ਤਿੰਨ ਅੰਕ ਕਿਉਂ ਲਿਖਿਆ ਹੈ? ਉਹ ਕਹਿਣ ਲੱਗਾ ਜੀ ਦੋ ਚਿੱਠੀਆਂ ਪਹਿਲਾਂ ਵੀ ਉਹਨਾਂ ਨੇ ਭੇਜੀਆਂ, ਮੈਂ ਲੈ ਕੇ ਆਇਆ ਸੀ। ਸਤਿਗੁਰੂ ਕਹਿਣ ਲੱਗੇ ਸਾਡੇ ਕੋਲ ਨਹੀਂ ਪਹੁੰਚੀਆਂ। ਕਹਿਣ ਲੱਗਾ ਮੈਨੂੰ ਬਾਬੇ ਪ੍ਰਿਥੀ ਚੰਦ ਨੇ ਲੈ ਲਈਆਂ ਸਨ, ਉਹਨੇ ਆਪ ਜੀ ਦੇ ਨਾਲ ਮਿਲਣ ਨਹੀਂ ਦਿੱਤਾ। ਸਤਿਗੁਰੂ ਉਸੇ ਵੇਲੇ ਕਹਿਣ ਲੱਗੇ ਠੀਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਾਲਤ ਵੇਖ ਕੇ, ਭਾਵੇਂ ਹੋਰ ਵੀ ਸ਼ਬਦ ਆਉਂਦੇ ਨੇ ਕਿ ਅੰਮ੍ਰਿਤਸਰ ਦਾ ਰਾਹ ਤੱਕਦੇ ਸਨ ਕਿ ਮੰਦਰ ਚਰਕੈ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ, ਪੰਭੀਰੀ ਕੋ ਪਾਤ ਪਰਦੋ ਬਿਨ ਭੇਖੇ ਦੂਰ ਆਇਓ, ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਐਸੇ ਬਚਨ ਬੈਰਾਗ ਦੇ ਬੇਬਲ ਹਾਲਤ ਵਿੱਚੋਂ ਉਚਾਰਨ ਕਰਦੇ ਸਨ। ਇਹ ਬਾਣੀ ਸਤਿਗੁਰਾਂ ਨੇ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਕੇ ਕੋਲ ਅਤੇ ਗੱਡਾ ਦਿੱਤਾ, ਕਿਹਾ ਜਾਓ ਸਤਿਕਾਰ ਨਾਲ ਸ੍ਰੀ ਅਰਜੁਨ ਦੇਵ ਜੀ ਨੂੰ ਬੈਠਾ ਕੇ ਲਿਆਓ। ਲਾਹੌਰ ਗਏ ਬਾਬਾ ਜੀ, ਲੈ ਕੇ ਆਏ। ਆਉਂਦਿਆਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਰੱਖ ਦਿੱਤਾ, ਚਰਨ ਭਿਉਂ ਦਿੱਤੇ ਭਿਉਂ। ਉਹ ਹਾਲਤ ਜਿਹੜੀ ਆਪ ਜੀ ਨੇ ਕਥਨ ਕੀਤੀ ਸੀ ਬਾਣੀ ਵਿੱਚ, ਗੁਰੂ ਰਾਮਦਾਸ ਜੀ ਨੇ ਹਉ ਰਹਿ ਨਾ ਸਕਾਂ ਬਿਨ ਦੇਖੇ, ਪ੍ਰੀਤਮਾ ਮੈਂ ਨੀਰ ਵਾਹੇ ਵਾਹੇ ਚੱਲਾਏ ਜੀਓ, ਇੰਨਾ ਬੈਰਾਗ ਉਤਪੰਨ ਹੋਇਆ, ਹਿਰਦਾ ਭਰ ਗਿਆ, ਗਲਾ ਰੁਕ ਗਿਆ। ਕੁਝ ਸਮੇਂ ਬਾਅਦ ਮੱਥਾ ਟੇਕਿਆ, ਪ੍ਰਕਰਮਾ ਕੀਤੀਆਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁੱਛਿਆ ਵੀ ਆਹ ਜਿਹੜੀ ਬਾਣੀ ਹੈ, ਇਹ ਚਿੱਠੀਆਂ ਉਸ ਵੇਲੇ ਕਿਹਾ ਸੀ ਭੇਜੀਆਂ ਸੀ ਪ੍ਰਿਥੀ ਚੰਦ ਤੋਂ ਫੜੀਆਂ, ਉਹਦਾ ਚੋਲਾ ਮੰਗਵਾ ਕੇ ਘਰੋਂ ਟੰਗਿਆ ਹੋਇਆ, ਮਹਾਰਾਜ ਨੇ ਉਹਦੇ ਵਿੱਚੋਂ ਕਢਵਾਈਆਂ, ਝੂਠਾ ਕੀਤਾ। ਔਰ ਇਹ ਤਿੰਨੇ ਪੌੜੀਆਂ ਲੈ ਕੇ ਅਤੇ ਚੌਥਾ ਪਦਾ ਫਿਰ ਉਚਾਰਨ ਕੀਤਾ ਨਾਨਕ ਪਦ ਵਾਲਾ। ਸੋ ਜਿਸ ਵੇਲੇ ਦੀਦਾਰਾ ਹੋਇਆ ਸੀ ਉਸ ਵੇਲੇ ਕਿਹਾ ਸੀ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮਹਿ ਪਾਇਆ। ਸੇਵ ਕਰੀ ਪਲ ਚਸਾ ਨ ਵਿਛੜਾ, ਗੁਰਦਰਸ਼ਨ ਸੰਤ ਪਿਆਰੇ ਜੀਓ। ਔਰ ਇਹ ਪਦਾ ਸੰਪੂਰਨ ਕੀਤਾ ਜਦੋਂ ਆਪ ਜੀ ਨੇ ਕਿਹਾ ਬਖਸ਼ਿਸ਼ ਕੀਤੀ ਗੁਰਿਆਈ। ਆਪ ਜੀ ਨੇ 1981 ਈਸਵੀ ਨੂੰ ਬਖਸ਼ਿਸ਼ ਕੀਤੀ। ਸੋ ਆਪ ਜੀ ਨੇ ਉਸ ਵੇਲੇ ਪਦਾ ਉਚਾਰਨ ਕੀਤਾ ਅਤੇ ਸ਼ਬਦ ਜਿਹੜਾ ਸੀ ਸ਼ਾਂਤੇ ਸੰਪੂਰਨ ਕੀਤਾ। ਕਈ ਵਿਚਾਰ ਕਰਦੇ ਨੇ ਵਿਚਾਰ ਕਿ ਬਾਣੀ ਪਹਿਲਾਂ ਕਿਵੇਂ ਹੋ ਸਕਦੀ ਹੈ। ਇਹ ਗੱਲ ਹੋ ਨਹੀਂ ਸਕਦੀ ਵੀ ਪਹਿਲਾਂ ਹੀ ਬਾਣੀ ਉਚਾਰਨ ਕਰ ਦਿੱਤੀ ਹੋਵੇ। ਨਹੀਂ ਗੁਰੂ ਪਿਆਰੀ ਸਾਧ ਸੰਗਤ ਜੀ, ਐਸਾ ਸ਼ੰਕਾ ਨਹੀਂ। ਇਹ ਉਹਨਾਂ 'ਤੇ ਕੰਡੀਸ਼ਨ ਲੱਗਦੀ ਹੈ ਜਿਨ੍ਹਾਂ ਤੋਂ ਬਖਸ਼ਿਸ਼ ਨਾ ਪਹਿਲਾਂ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ 'ਤੇ ਕੋਈ ਇਹੋ ਜਿਹੀ ਕੰਡੀਸ਼ਨ ਨਹੀਂ ਕਿ ਇਹੋ ਜਿਹਾ ਸ਼ੰਕਾ ਪੈਦਾ ਕਰੀਏ ਮਨ ਦੇ ਵਿੱਚ, ਕਿਉਂਕਿ ਆਪ ਜੀ ਜਿਸ ਵੇਲੇ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗੁਰੂ ਘਰ ਵਿਖੇ ਆਪ ਜੀ ਦਾ ਅਵਤਾਰ, ਔਰ ਬਚਪਨਾ ਜਿਸ ਵੇਲੇ ਅਜੇ ਆਪ ਜੀ ਰਿੜਦੇ ਸਨ, ਅਜੇ ਚੰਗੀ ਤਰ੍ਹਾਂ ਪੈਰਾਂ ਦੇ ਪਹਾੜ ਲੱਤਾਂ ਦੇ ਤੁਰਨ ਵੀ ਨਹੀਂ ਲੱਗੇ ਸਨ, ਸਰੀਰ ਚੰਗਾ ਰਾਜੀ ਸੀ। ਸੋ ਉਸ ਵੇਲੇ ਸਾਧ ਸੰਗਤ ਜੀ ਇੱਕ ਦਿਨ ਗੋਇੰਦਵਾਲ ਸਾਹਿਬ ਵਿਖੇ ਗੁਰੂ ਘਰ ਦੇ ਵਿੱਚ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਣ ਸੀ ਕੋਠੜੀ ਦੇ ਵਿੱਚ, ਛੋਟੀ ਨੀਵੀਂ ਮੰਜੀ ਦੇ ਉੱਪਰ ਆਪ ਜੀ ਨਿਜਾਨੰਦ ਵਿੱਚ ਕੁਝ ਸਮਾਂ ਟਿਕਿਆ ਕਰਦੇ ਸਨ। ਸੋ ਵਿਹੜੇ ਦੇ ਨਾਲ ਇੱਕ ਪਾਸੇ ਉਹ ਬੈਠਕ ਕਮਰਾ ਸੀ। ਮਹਾਰਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਿੜਦੇ ਹੋਏ ਲਿਬੜੇ ਹੋਏ। ਸੋ ਮਹਾਰਾਜ ਸਾਹਿਬ ਜੀ ਦੇ ਕਮਰੇ ਵਿੱਚ ਪਹੁੰਚਦੇ ਆ, ਜਾ ਕੇ ਜਿਵੇਂ ਬੱਚੇ ਦਾ ਸੁਭਾਅ ਹੁੰਦਾ ਆਪਣੀਆਂ ਦੋਵੀਆਂ ਹੱਥਾਂ ਦੀਆਂ ਮੁੱਠੀਆਂ ਭਰ ਕੇ ਬਾਈ ਨੂੰ, ਮੰਜੀ ਦੀ ਨੂੰ, ਅਤੇ ਆਪਣਾ ਸਿਰ ਹਲੂਣ ਲੱਗ ਗਏ ਜਿਵੇਂ ਧੱਕਾ ਮਾਰਦੇ ਆ ਬੱਚੇ ਕਿਸੇ ਚੀਜ਼ ਨੂੰ ਹੱਥ ਪਾ ਕੇ, ਜ਼ੋਰ ਦੀ ਉਹ ਹਲੂਣਾ ਜਿਹਾ ਮਾਰਿਆ ਜਿੰਨਾ ਕੁ ਬਲ ਸੀ, ਉਹ ਮੰਜੀ ਥੋੜ੍ਹੀ ਜਿਹੀ ਹਿੱਲ ਗਈ। ਸਤਿਗੁਰੂ ਦਾ ਧਿਆਨ ਬਾਹਰ ਆਇਆ, ਨਿਗਾਹ ਥੱਲੇ ਗਈ ਹੈ ਅਤੇ ਬੱਚਾ ਹੈ, ਦੋਤਾ ਹੈ। ਉੱਥੇ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਬਚਨ ਕਹੇ ਨੇ, ਦੋ ਤਰ੍ਹਾਂ ਦੇ। ਭਾਵੇਂ ਬੀਬੀ ਭਾਨੀ ਬੜੀ ਨਿਗਾਹ ਰੱਖਦੀ ਸੀ ਇਸ ਗੱਲ ਤੋਂ, ਪਰ ਅੱਖ ਬਚਾ ਕੇ ਚਲੇ ਗਏ ਉਸ ਦਿਨ। ਮਗਰੋਂ ਦੌੜ ਕੇ ਆਏ, ਪਰ ਉਹਨਾਂ ਦੇ ਆਉਂਦਿਆਂ ਨੂੰ ਵਿਦਵਾਨਾਂ ਨੇ ਕਿਹਾ ਵੀ ਦੋ ਤਰ੍ਹਾਂ ਦੇ ਬਚਨ ਹੋਏ ਨੇ। ਪਹਿਲਾ ਬਚਨ ਨੇਤਰ ਖੁੱਲਦਿਆਂ ਭਿੱਜੇ ਹੋਏ ਨੇਤਰ, ਧੰਨ ਗੁਰੂ ਅਮਰਦਾਸ ਮਹਾਰਾਜ ਨਾਨਾ ਸਤਿਗੁਰੂ ਦਾ ਵਾਰ, ਕਹਿਣ ਲੱਗੇ ਐਸਾ ਕੌਣ ਵੱਡਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਨਾਲ ਕਿਹਾ ਪਛਾਣ ਕੇ ਤਾਂ ਦੋਹਿਤਾ, ਆਪਣੇ ਦੋਵਾਂ ਹੱਥਾਂ ਬਾਹਾਂ ਦੇ ਬਲ ਨਾਲ ਚੁੱਕਦੇ ਹੋਏ ਦੋਵਾਂ ਬਾਹਾਂ ਤੋਂ ਪਕੜ ਕੇ ਬਾਰਕ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਜ਼ੋਰ ਨਾਲ ਕਹਿੰਦੇ ਹੋਏ, ਤਾਂ ਦੋਹਿਤਾ ਬਾਣੀ ਕਾ ਬੋਹਿਥਾ, ਇਹ ਤਾਂ ਸਾਡਾ ਦੋਹਤਾ ਨਾਮ ਬਾਣੀ ਦਾ ਜਹਾਜ਼ ਹੈ। ਐਸੇ ਵਾਰ ਬਚਪਨਾਂ ਦੇ ਵਿੱਚ ਹੀ ਆਪ ਜੀ ਨੂੰ ਪ੍ਰਾਪਤ ਹੋਏ। ਮਾਤਾ ਭਾਨੀ ਸੁਣ ਕੇ ਨਿਹਾਲ ਹੋ ਗਈ, ਖੁਸ਼ੀ ਦੀ ਹੱਦ ਨਹੀਂ ਰਹੀ। ਫਿਰ ਪ੍ਰੇਮ ਨਾਲ ਫੜਿਆ, ਸਤਿਗੁਰੂ ਦਾ ਕੁੜਤਾ ਝਾੜਿਆ, ਔਰ ਨਮਸਕਾਰ ਕੀਤੇ। ਜਿਨ੍ਹਾਂ ਸਤਿਗੁਰਾਂ ਨੂੰ ਐਸੇ ਵਰ ਹੋਏ ਹੋਣ, ਔਰ ਭੱਟ ਸਾਹਿਬਾਨ ਕਹਿੰਦੇ ਹੋਣ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ, ਐ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਤੁਹਾਡੀ ਵਡਿਆਈ ਅਸੀਂ ਕੀ ਕਰੀਏ। ਤੁਸੀਂ ਤਾਂ ਕਿਸੇ ਸਕੂਲ ਵਿੱਚ ਵੀ ਕੋਈ ਤਲੀਮ ਨਹੀਂ ਲਈ, ਤੁਸੀਂ ਤਾਂ ਜਨਮਤ ਤੋਂ ਹੀ ਤੁਰੋ ਹੀ ਗੁਰਮਤ ਗੁਰੂ ਦੀ ਸ਼ੁਭ ਮਤ ਦੁਆਰਾ ਬ੍ਰਹਮ ਨੂੰ ਪਛਾਣਿਆ ਹੋਇਆ ਸੀ, ਹਿਰਦਾ ਇੰਨਾ ਟਿਕਿਆ ਹੋਇਆ। ਸੋ ਸੱਚੇ ਪਾਤਸ਼ਾਹ ਜੀ ਦਾ ਸੂਦਾ ਭਗਤੀ ਭਾਵ ਵਾਲਾ ਜਗਿਆਸੂ ਹਿਰਦਾ ਸੁਰਤ ਸੰਭਾਲਦਿਆਂ ਵੇਖਿਆ ਗਿਆ। ਐਸੇ ਸੱਚੇ ਪਾਤਸ਼ਾਹ ਤੁਸੀਂ ਹੋ, ਉਹਨਾਂ ਸਤਿਗੁਰਾਂ ਨੂੰ ਕਹਿਣਾ ਵੀ ਪਹਿਲਾਂ ਬਾਣੀ ਨਹੀਂ ਉਚਾਰ ਸਕਦੇ, ਇਹ ਗੱਲਾਂ ਠੀਕ ਨਹੀਂ, ਨਾਮ ਮੁਮਕਨ ਹਨ, ਕੋਈ ਅਸਰ ਨਹੀਂ। ਸੋ ਐਸਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਮਹਾਰਾਜ ਸਾਹਿਬ ਜੀ ਨੇ ਗੁਰਿਆਈ 5 ਪੈਸੇ ਅਤੇ ਨਾਰੀਅਲ 18 ਸਾਲ ਦੀ ਉਮਰ ਵਿੱਚ ਅੱਜ ਵਾਲੇ ਦਿਨ 1/9/1581 ਈਸਵੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਜਿਹੜੀ ਗੁਰਿਆਈ ਦੀ ਦਸਤਾਰ ਸਜਾ ਦਿਓ। ਸੋ ਆਪ ਜੀ ਨੇ ਮੁਬਾਰਕ ਹੱਥਾਂ ਨਾਲ ਲੈ ਕੇ ਵੀ ਆਪ ਜੀ ਆਏ ਸਨ, ਪਹਿਲਾਂ ਹੀ ਜਾਣਦੇ ਸਨ, ਪ੍ਰੇਮ ਨਾਲ ਗੁਰਿਆਈ ਦੀ ਜਿਹੜੀ ਪੱਗ ਸੀ ਦਸਤਾਰ ਉਹ ਆਪ ਜੀ ਨੂੰ ਸਜਾਈ, ਅਤੇ ਜਿਹੜੀ ਘਰ ਦੀ ਵੱਡੇ ਹੋਣ ਦੀ ਜ਼ਿੰਮੇਵਾਰੀ ਦੀ ਪੱਗ ਸੀ ਉਹ ਸਿਆਣੇ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਕਿਸੇ ਤਰ੍ਹਾਂ ਦਾ ਪ੍ਰਿਥੀ ਚੰਦ ਦਾ ਸੁਭਾਅ ਜਿਹੜਾ ਕੋਝਾ ਸੀ, ਸੋ ਵੱਡੇ ਹੋਣ ਦਾ ਵੱਡਾ ਮਾਣ ਹੰਕਾਰ ਉਹਦੇ ਅੰਦਰ ਸੀ ਕਿ ਲੜਾਈ ਝਗੜਾ ਨਾ ਹੋਵੇ, ਟਿਕਾ ਹੋ ਜਾਵੇ। ਬਾਬਾ ਜੀ ਨੇ ਵਿਚਾਰ ਕਰਦੇ ਆ, ਸੋਹਣੀ ਜਿਹੜੀ ਦੂਜੀ ਦਸਤਾਰ ਸੀ ਜ਼ਿੰਮੇਵਾਰੀ ਦੀ ਵੱਡੇ ਹੋਣ ਦੀ ਘਰ ਦੀ, ਜੇਠੇ ਪੁੱਤ ਵਾਲੀ ਉਹ ਪ੍ਰਿਥੀ ਚੰਦ ਨੂੰ ਬੰਨ ਦਿੱਤੀ। ਇਉਂ ਬਾਬਾ ਜੀ ਨੇ ਕੁਝ ਸਮਾਂ ਉਸ ਵੇਲੇ ਮਾਹੌਲ ਸ਼ਾਂਤ ਕਰ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਕਥਨ ਕਰਦੇ ਨੇ ਕਿ ਧੰਨ ਕਮਾਈ ਸਤਿਗੁਰੂ ਦੀ। ਸੋ ਭਾਈ ਸਾਹਿਬ ਜੀ ਕਥਨ ਕਰਦੇ ਨੇ, ਫਿਰ ਆਈ ਘਰ ਅਰਜਨ ਪੁੱਤ ਸੰਸਾਰੀ ਗੁਰੂ ਕਹਾਵੈ, ਜਾਣ ਨਾ ਦੇਸਾ ਸੋਢੀਓ ਹੋਰ ਸੇ ਅਜਰ ਨਾ ਜਰਿਆ ਜਾਵੈ, ਕਰਹਿ ਕੀ ਵਥ ਕਰੈ ਰਹਾਵੈ। ਸੋ ਇਹਦੇ ਅਰਥ ਭਾਵੇਂ ਵਿਦਵਾਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਕੀਤੇ ਨੇ, ਡਾਕਟਰ ਭਾਈ ਵੀਰ ਸਿੰਘ ਉਹਨਾਂ ਨੇ ਟੋਕ ਦਿੱਤੀ ਹੈ ਕਿ ਬੀਬੀ ਭਾਨੀ ਦਾ ਇਹ ਆਸ਼ਾ ਸੀ, ਉਹਨਾਂ ਨੇ ਬੜੀ ਅਥਾਹ ਸੇਵਾ ਕੀਤੀ, ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਧੁਰੋਂ ਬਖਸ਼ਿਸ਼ ਸੀ ਉੱਥੇ ਬੀਬੀ ਭਾਨੀ ਦੀ ਤੀਬਰ ਇੱਛਾ ਸੀ, ਤੀਬਰ ਇੱਛਾ। ਬਈ ਹੁਣ ਅੱਗੇ ਜਿਹੜੀ ਵਸਤੂ ਹੈ ਘਰੇ ਰਵੇ, ਇਹ ਬੰਸ ਦੇ ਵਿੱਚ ਰਵੇ। ਸੋ ਘਰ ਹੈ ਕੀ ਵਥ ਘਰ ਹੈ ਰਹਾ ਵੈ, ਉਹਨਾਂ ਦੀ ਖਾਹਿਸ਼ ਸੀ, ਉਹਨਾਂ ਨੇ ਅਥਾਹ ਸੇਵਾ ਮਨ ਤਨ ਲਾ ਕੇ ਆਪਣੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਕੀਤੀ। ਇਹ ਵੀ ਇਤਿਹਾਸ ਵਿੱਚ ਪੱਖ ਆਉਂਦਾ ਹੈ ਕਿ ਕੋਈ ਪਰਵਾਹ ਨਹੀਂ ਕੀਤੀ ਆਪਣੇ ਸਰੀਰ ਦੀ, ਖੂਨ ਵਗ ਤੁਰਿਆ ਸੀ, ਪੈਰ ਵਿੱਚ ਦੀ ਕਿੱਲ ਲੰਘ ਗਿਆ ਸੀ ਮੰਜੀ ਵਾਲਾ, ਪਾਵਾ ਟੁੱਟਿਆ ਸੀ, ਗੁਰੂ ਅਮਰਦਾਸ ਮਹਾਰਾਜ ਜੀ ਦੇ ਇਸ਼ਨਾਨ ਜੀ 'ਤੇ ਹੁੰਦਾ ਸੀ ਸਵੇਰ ਵੇਲੇ ਪਟੜਾ, ਉਹਦਾ ਪਾਵਾ ਟੁੱਟ ਗਿਆ ਸੀ ਅਤੇ ਪੈਰ ਵਿੱਚ ਦੀ ਮੇਖ ਲੰਘ ਗਈ ਸੀ, ਬੀਬੀ ਭਾਨੀ ਜੀ ਦੇ ਪੈਰ ਹੇਠਾਂ ਦੇ ਦਿੱਤਾ ਸੀ ਕਿਤੇ ਡੋਲ ਨਾ ਜਾਵੇ ਇਸ਼ਨਾਨ ਕਰਨ ਵੇਲੇ। ਅਰ ਸਾਧ ਸੰਗ ਜੀ ਉਸ ਵੇਲੇ ਉਹ ਵਰ ਮੰਗਿਆ ਸੀ ਕਿ ਮਹਾਰਾਜ ਕਿਰਪਾ ਕਰਿਓ, ਘਰੇ ਨਿਗਾਹ ਰੱਖਿਓ। ਉਹਨਾਂ ਕਿਹਾ ਸੀ ਬਚਨ ਤਾਂ ਹੋ ਹੀ ਗਏ ਨੇ, ਸੋ ਦੋਤੇ ਨੂੰ ਤੇਰੀ ਇੱਛਾ ਠੀਕ ਹੈ, ਸਤਿਗੁਰੂ ਨੂੰ ਪਾਇਆ ਇਵੇਂ ਹੋਵੇਗਾ, ਗੁਰੂ ਨਾਨਕ ਨੂੰ ਪਾਇਆ। ਅਥਾਹ ਉਹਨਾਂ ਦੀ ਮਿਹਨਤ ਸੀ, ਸੇਵਾ ਸਿਮਰਨ ਸੀ, ਔਰ ਇਹਦੇ ਕਰਕੇ ਉਹਨਾਂ ਦੀ ਇੱਛਾ ਵੀ ਸੀ। ਫਿਰ ਵਾਹਿਗੁਰੂ ਵੱਲੋਂ ਆਏ ਸੀ ਬਖਸ਼ਿਸ਼ ਹੋਈ, ਫਿਰ ਆਈ ਘਰ ਅਰਜੁਨ। ਭਾਈ ਸਾਹਿਬ ਜੀ ਕਥਨ ਕਰਦੇ ਨੇ, ਫਿਰ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਆਈ ਗੁਰਿਆਈ, ਹੁਣ ਪੁੱਤ ਸੰਸਾਰੀ ਗੁਰੂ ਕਹਾਵੈ, ਹੁਣ ਬਿੰਦੀ ਬੇਟਾ ਹੀ ਸੰਸਾਰੀ ਗੁਰੂ ਅਖਵਾ ਰਿਹਾ, ਧੁਰੋਂ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੋ ਗਈ ਹੁਣ। ਸੋ ਗੁਰੂ ਘਰ ਦੇ ਵਿੱਚ ਹੀ ਜਥਾ ਯੋਗ ਸੇਵਾ ਸਿਮਰਨ ਕਰਕੇ ਪ੍ਰਵਾਨ ਚੜ੍ਹ ਕੇ ਪਾਸ ਹੋ ਕੇ ਆਉਣ ਵਾਲੀਆਂ ਰੂਹਾਂ ਆਉਣ ਲੱਗ ਪਈਆਂ ਨੇ, ਹੁਣ ਇਹ ਧੁਰੋਂ ਰਜਾ ਹੋ ਗਈ ਅਕਾਲ ਪੁਰਖ ਦੀ, ਪੁੱਤ ਸੰਸਾਰੀ ਗੁਰੂ ਕਹਾਵੈ। ਅਤੇ ਦੂਜੀ ਇਹ ਵੀ ਟੂਕ ਹੈ ਵੀ ਜਾਣ ਨਾ ਦੇਸਾ ਸੋਢੀਆਂ ਹੋਰ ਸੇ ਅਜਰ ਨਜਰਿਆ ਜਾਵੈ, ਸੋਢੀਆਂ ਨੇ ਹੁਣ ਪਾਸੇ ਨਹੀਂ ਜਾਣ ਦਿੱਤਾ, ਕਹਿੰਦੇ ਪਾਸੇ ਨਹੀਂ ਜਾਣ ਦੇਵਾਂਗੇ ਹੋਰ ਕਿਤੇ ਤੋਂ, ਹੁਣ ਮਨ ਤਨ ਮਾਰ ਕੇ ਗੁਰੂ ਨੂੰ ਪ੍ਰਸੰਨ ਕਰਾਂਗੇ, ਯਰ ਸ਼ਕਤੀਆਂ ਨੂੰ ਜਰਾਂਗੇ। ਯਰ ਸ਼ਕਤੀਆਂ ਨੂੰ ਜਿਹੜੇ ਪਹਿਲੇ ਸਤਿਗੁਰਾਂ ਨੇ ਜਰੀਆਂ, ਉਹ ਸੁਭਾਅ ਉਹ ਗੁਣ ਹੁਣ ਸਿੱਖ ਲਏ ਨੇ, ਸਾਹਿਬਜ਼ਾਦਿਆਂ ਨੇ ਉਹਨਾਂ ਦੇ ਅੰਦਰ ਆ ਗਏ ਹੈ। ਸੋ ਹੋਰ ਸੇ ਅਜਰ ਨਾ ਜਰਿਆ ਜਾਵੇ, ਹੋਰ ਕਿਸੇ ਤੋਂ ਧੁਰੋਂ ਹੀ ਬਖਸ਼ਿਸ਼ਾਂ ਭਰਿਆ, ਇੱਕ ਤੋਂ ਇੱਕ ਦੋ ਇੱਕ ਚੜ੍ਹਾਉਂਦੀ ਆ ਪੂਰਨ ਬਖਸ਼ਿਸ਼ਾਂ। ਸੋ ਭਗਤੀ ਵਾਲੀਆਂ ਰੂਹਾਂ ਸੋ ਉਹ ਆਉਣ ਲੱਗ ਪਈਆਂ ਨੇ ਹੋਰ ਕਿਸੇ ਤੋਂ। ਹੁਣ ਅਗਾਂਹ ਅਜਰ ਸ਼ਕਤੀ ਨੂੰ ਇੰਨਾ ਜ਼ਿਆਦਾ ਜਰਿਆ ਨਹੀਂ ਜਾਣਾ, ਇਹ ਜਰ ਸਕਦੇ ਨੇ। ਸੋ ਘਰ ਹੈ ਕੀ ਵੱਥ ਘਰੇ ਰਹਾ ਵੈ, ਹੁਣ ਘਰ ਦੀ ਵਸਤੂ ਜਿਹੜੀ ਹੈ ਨਾ ਉਹ ਘਰੇ ਹੀ ਰਹੇਗੀ। ਜੇ ਪੁੱਤ ਕੋਲੇ ਜਾਵੇਗੀ, ਪੁੱਤ ਤੋਂ ਪਾਸੇ ਹੋ ਜਾਵੇਗੀ, ਪੋਤੇ ਕੋਲੇ ਜਾਵੇਗੀ, ਪੋਤੇ ਤੋਂ ਫਿਰ ਘਰ ਦੇ ਵਿੱਚ ਹੀ ਤੁਹਾਡੀਆਂ ਕੋਲ ਦਾਦੇ ਕੋਲੇ ਆਵੇਗੀ, ਘੁੰਮ ਘੁੰਮਾ ਕੇ ਫਿਰ ਦਾਦੇ ਤੋਂ ਫਿਰ ਪੁੱਤ ਕੋਲੇ ਜਾਵੇਗੀ, ਦਸ਼ਮੇਸ਼ ਪਿਤਾ ਤੱਕ। ਇਉਂ ਖਾਲਸਾ ਸੋਢ ਬੰਤ ਵਿੱਚ ਬੰਸ਼ ਵਿੱਚ ਪੰਥ ਦੀ ਅਗਵਾਈ ਕਰੇਗਾ, ਗੁਰੂ ਗ੍ਰੰਥ ਸਾਹਿਬ ਕੋਲ ਰਹੇਗੀ, ਸਰੀਰ ਪੰਥ ਵਿੱਚ ਰਹੇਗਾ, ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਰਹੇਗੀ। ਐਸੀ ਇਸ਼ਾਰਾ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਦੇ ਦਿੱਤਾ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 18 ਸਾਲ ਦੇ ਸਨ ਜਦੋਂ ਗੁਰਿਆਈ ਗੱਦੀ ਪ੍ਰਾਪਤ ਹੋਈ, 25 ਵਰੇ ਆਪ ਜੀ ਨੇ ਸਾਧ ਸੰਗਤ ਜੀ ਗੁਰਿਆਈ ਕੀਤੀ ਹੈ। ਸੋ ਇਸ ਤਰੀਕੇ ਨਾਲ 1605-1606 ਈਸਵੀ ਨੂੰ ਆਪ ਜੀ ਦੀ ਸ਼ਹੀਦੀ ਹੁੰਦੀ ਹੈ, 25 ਵਰੇ ਗੁਰਿਆਈ 1581 ਤੋਂ ਲੈ ਕੇ। ਸੋ ਆਪ ਜੀ ਨੇ ਮਹਾਨ ਕਾਰਜ ਕੀਤੇ ਜਿਹੜੇ ਗਿਣੇ ਨਹੀਂ ਜਾ ਸਕਦੇ ਥੋੜ੍ਹੇ ਸਮੇਂ ਵਿੱਚ। ਭੱਟਾ ਨੇ ਇੰਨਾ ਕਿਹਾ, ਸਭ ਤੋਂ ਵੱਡਾ ਮਹਾਨ ਕਾਰਜ ਸੰਸਾਰ ਵਾਸਤੇ ਪੁਲ ਬੰਨਿਆ, ਪਾਰ ਉਤਾਰਾ ਕਰਨ ਵਾਸਤੇ ਸ਼ਬਦ ਗੁਰੂ ਪਰਕਾਸਿਓ ਹਰ ਰਸਨ ਵਸਾਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਹੜਾ ਆਪਾਂ ਕੱਲ੍ਹ ਦਿਹਾੜਾ ਮਨਾਇਆ ਉਸ ਸ਼ਬਦ ਗੁਰੂ ਦਾ ਪ੍ਰਗਾਸ਼ ਕੀਤਾ, ਸਾਰੀ ਮਰਿਆਦਾ ਜਿਹੜੀ ਸਥਾਪਿਤ ਕੀਤੀ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਆਪ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸੰਗਤਾਂ ਨੂੰ ਮੁਬਾਰਕਾਂ ਹੋਣ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅੱਗੇ ਤੋਂ ਸਮੱਤ ਬਖਸ਼ਣੀ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।